ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਰਹਾਉ ਅਵਰ ਨ ਸੁਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖੈ ਛੂਟ ਹੈ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਜੁਗੋ ਜੁਗ ਅਟਲ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਜੋ ਮਹਾਂਵਾਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਟੋਡੀ ਰਾਗ ਅੰਦਰ ਸਤਿਗੁਰਾਂ ਨੇ ਫਰਮਾਨ ਕੀਤੇ ਹਨ, ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਜ਼ਿਕਰ ਕਰਦੇ ਹਨ, ਅਵਰ ਨਾ ਸੂਝੈ ਦੂਜੀ ਠਾਹਰ, ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਕਿ ਹੇ ਸਤਿਗੁਰ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਸਾਡੇ ਉੱਪਰ ਤੁਸੀਂ ਐਸੀ ਰਹਿਮਤ ਕਰੋ ਕਿਰਪਾ ਕਰੋ ਸਾਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋਵੇ, ਆਤਮਿਕ ਨਾਮ ਸਾਡੇ ਹਿਰਦੇ ਦੇ ਵਿੱਚ ਵਸੇ, ਆਤਮਿਕ ਸੋਭਾ ਬਣੇ ਅਤੇ ਜਿਹੜੀ ਚਿੰਤਾ ਹੈ ਹਰ ਪ੍ਰਕਾਰ ਦੀ ਉਹ ਦੂਰ ਹੋ ਜਾਵੇ। ਸਤਿਸੰਗਤ ਜੀ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਣਾ, ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਣਾ ਇੱਕ ਬਹੁਤ ਵੱਡੀ ਜੀਵਨ ਦੀ ਪ੍ਰਾਪਤੀ ਹੋਇਆ ਕਰਦੀ ਹੈ। ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਣ ਦੀ ਜਾਚ ਆ ਜਾਵੇ, ਬਹੁਤ ਵੱਡੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੈ ਹੋਏ ਲੇਤ ਹੈ। ਜਿਹੜੇ ਕਹਿੰਦੇ ਇੱਕ ਕਦਮ ਸਤਿਗੁਰਾਂ ਦੇ ਦਰ ਘਰ ਵੱਲ ਚੱਲ ਕੇ ਜਾਂਦੇ ਹਨ, ਸਤਿਗੁਰੂ ਉਹਨਾਂ ਵੱਲ ਕਰੋੜਾਂ ਕਦਮ ਚੱਲ ਕੇ ਆ ਜਾਂਦੇ ਹਨ। ਇੱਕ ਪ੍ਰਤੱਖ ਰੂਪ ਦੇ ਵਿੱਚ ਆਪਣੇ ਕਦਮਾਂ ਦੇ ਨਾਲ ਗੁਰੂ ਦੇ ਘਰ ਵੱਲ ਚੱਲ ਕੇ ਜਾਣਾ ਹੁੰਦਾ ਹੈ, ਦੂਸਰਾ ਗੁਰੂ ਵੱਲ ਨੂੰ ਚੱਲ ਕੇ ਜਾਣ ਤੋਂ ਭਾਵ ਗੁਰੂ ਦੇ ਬਚਨਾਂ ਨੂੰ ਮੰਨਣਾ ਹੁੰਦਾ ਹੈ। ਜਿਵੇਂ ਜਿਵੇਂ ਕੋਈ ਜਗਿਆਸੂ, ਜਿਵੇਂ ਜਿਵੇਂ ਕੋਈ ਸ਼ਰਧਾਲੂ ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈ, ਇੱਕ ਇੱਕ ਬਚਨ ਮੰਨਣਾ ਸ਼ੁਰੂ ਕਰਦਾ ਹੈ, ਤਿਵੇਂ ਤਿਵੇਂ ਸਤਿਗੁਰੂ ਉਹਨਾਂ ਗੁਰਮੁਖਾਂ ਵੱਲ ਅੱਗੋਂ ਵਾਈ ਉਹਨਾਂ ਨੂੰ ਮਿਲਣ ਵਾਸਤੇ ਆਪ ਰਹਿਮਤ ਕਰਕੇ ਆਉਂਦੇ ਹਨ। ਏਕ ਬਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਜਿਹੜੇ ਗੁਰੂ ਨੂੰ ਇੱਕ ਵਾਰੀ ਯਾਦ ਕਰਦੇ ਹਨ, ਸਤਿਗੁਰ ਉਹਨਾਂ ਗੁਰਮੁਖਾਂ ਨੂੰ ਕਰੋੜਾਂ ਵਾਰੀ ਯਾਦ ਕਰਦੇ ਹਨ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਭਾਵਨਾ ਦੇ ਸਹਿਤ ਸ਼ਰਧਾ ਦੇ ਸਹਿਤ ਇੱਕ ਕੌਡੀ ਰੱਖ ਦਿੰਦੇ ਹਨ, ਸਤਿਗੁਰੂ ਉਹਨਾਂ ਨੂੰ ਬਹੁਤ ਸਾਰੀਆਂ ਬਰਕਤਾਂ ਦੇ ਮਾਲਕ ਬਣਾ ਦਿੰਦੇ ਹਨ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। सतगुरु दया निध महिमा अगाध बोध नमो 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 नेत 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 है। साध संगत जी, धार्मिक जगत विच मूल रूप दे विच तीन प्रकार की शरण जड़ी है वो पक्की शरण मनी गई है। एक शरण परमात्मा दी होया करती है, संतां ने, भगतां ने, महापुरशां ने, सारिया ने अपने जीवन काल दे विच बाकी सारिया दी शरण त्याग के केवल ते केवल परमात्मा दी शरण पकड़ी। भावें कबीर जी हैं, भावें नामदेव जी हैं, भावें रविदास जी हैं, सारियां दा जिक्र आउंदा है। धन श्री गुरु ग्रंथ साहिब महाराज जी दे विच एक भगत दा जिक्र आया है जिन्हां दा नाम है भगत सदना जी, ਜਿਹੜੇ ਕਿ ਆਪਣੇ ਪਹਿਲੇ ਜੀਵਨ ਦੇ ਵਿੱਚ ਕਸਾਈ ਦਾ ਕਰਮ ਕਰਦੇ ਹਨ। ਔਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਨੂੰ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਗਈ। ਉਹਨਾਂ ਗੁਰਮੁਖਾਂ ਨੇ, ਸਾਧੂਆਂ ਨੇ ਭਗਤੀ ਵਾਲੇ ਪਾਸੇ ਲਗਾ ਦਿੱਤਾ। ਹੁਣ ਦੋ ਤਰ੍ਹਾਂ ਦੇ ਕਰਮ ਚੱਲਦੇ ਹਨ ਜ਼ਿੰਦਗੀ ਦੇ ਵਿੱਚ। ਕਸਾਈ ਦਾ ਕਰਮ ਵੀ ਚੱਲ ਰਿਹਾ ਹੈ, ਭਗਤੀ ਦਾ ਕਰਮ ਵੀ ਚੱਲ ਰਿਹਾ ਹੈ। ਕਿਉਂਕਿ ਜਿਹੜੇ ਬੁਰੇ ਕਰਮ ਹਨ ਇੱਕਦਮ ਜੀਵਨ ਦੇ ਵਿੱਚੋਂ ਛੁੱਟਦੇ ਨਹੀਂ, ਪਰ ਜਿਹੜੇ ਭਗਤੀ ਮਾਰਗ ਦੇ ਉੱਪਰ ਚੱਲਣ ਲੱਗ ਪੈਂਦੇ ਹਨ ਇੱਕ ਨਾ ਦਿਨ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵਿਧ ਬਣ ਜਾਂਦੀ ਹੈ। ਉਹ ਵਿਧੀਆਂ ਨੂੰ ਬਣਾਉਣ ਵਾਲਾ ਪਰਮਾਤਮਾ ਆਪ ਹੈ। ਬੁਰੇ ਕਰਮ ਜਿਹੜੇ ਹਨ ਪਹਿਲੇ ਘਟਣੇ ਸ਼ੁਰੂ ਹੋ ਜਾਂਦੇ ਹਨ, ਫਿਰ ਮਿਟਣੇ ਸ਼ੁਰੂ ਹੋ ਜਾਂਦੇ ਹਨ, ਫਿਰ ਇੱਕਦਮ ਛੁੱਟ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ, ਗੁਰੂ ਅਰਜਨ ਸਾਹਿਬ ਜੀ ਦੇ ਰਾਮਕਲੀ ਰਾਗ ਅੰਦਰ ਬਚਨ ਵੀ ਹਨ, ਦੀਸਤ ਮਾਸ ਨਾ ਖਾਏ ਬਿਲਾਈ, ਮਹਾਂ ਕਸਾਬ ਛੁਰੀ ਸੱਟ ਪਾਈ। ਕਹਿੰਦੇ ਬਿੱਲੀ ਦੇ ਸਾਹਮਣੇ ਭਾਵੇਂ ਮਾਸ ਹੋਵੇ, ਹੁਣ ਬਿੱਲੀ ਉਸ ਮਾਸ ਨੂੰ ਖਾਂਦੀ ਨਹੀਂ। ਜਿਹੜਾ ਕਸਾਈ ਹੈ ਕਹਿੰਦੇ ਹੁਣ ਉਸਦੇ ਹੱਥ ਦੇ ਵਿੱਚੋਂ ਛੁਰੀ ਜਿਹੜੀ ਹੈ ਨਾ ਉਹ ਹੇਠਾਂ ਡਿੱਗ ਪਈ, ਹੁਣ ਉਹ ਮਾਸ ਦਾ ਕੰਮ ਜਿਹੜਾ ਹੈ ਨਾ ਤਿਆਗ ਚੁੱਕਾ ਹੈ। ਦੀਸਤ ਮਾਸ ਨਾ ਖਾਏ ਬਿਲਾਈ, ਮਹਾਂ ਕਸਾਬ ਛੁਰੀ ਸੱਟ ਪਾਈ। ਸਾਧ ਸੰਗਤ ਜੀ, ਸਧਨਾ ਜੀ ਆਪਣਾ ਕਰਮ ਕਰੀ ਚੱਲਦੇ ਹਨ। ਇੱਕ ਦਿਨ ਮਹਾਤਮਾ ਦੀ ਪ੍ਰੇਰਣਾ ਦੇ ਨਾਲ ਇਹਨਾਂ ਨੇ ਇੱਕ ਸਾਈ ਦਾ ਕਰਮ ਤਿਆਗ ਦਿੱਤਾ। ਇਹਨਾਂ ਦੇ ਹੱਥ ਦੇ ਵਿੱਚੋਂ ਵੀ ਜਿਹੜੀ ਛੁਰੀ ਸੀ ਉਹ ਡਿੱਗ ਪਈ, ਕਿਉਂਕਿ ਸਾਧੂਆਂ ਦੀ ਸੰਗਤ ਦੀ, ਗੁਰਮੁਖਾਂ ਦੀ ਸੰਗਤ ਦੀ ਐਸੀ ਰੰਗਤ ਹੋਈ, ਆਖਣ ਲੱਗੇ ਕਿ ਹੁਣ ਜੀਵਨ ਦੇ ਵਿੱਚ ਭਗਤੀ ਕਰਨੀ ਹੈ। ਭਗਤੀ ਕਰਨ ਵਾਸਤੇ ਜਾ ਰਹੇ ਸਨ, ਰਸਤੇ ਦੇ ਵਿੱਚ ਬਹੁਤ ਇਹਨਾਂ ਨੂੰ ਭੁੱਖ ਲੱਗੀ। ਇੱਕ ਘਰ ਦਾ ਦਰਵਾਜ਼ਾ ਖੜਕਾਇਆ, ਅੱਗੋਂ ਇੱਕ ਇਸਤਰੀ ਨੇ ਦਰਵਾਜ਼ਾ ਖੋਲ੍ਹਿਆ, ਔਰ ਉਹ ਇਸਤਰੀ ਜਿਹੜੀ ਸੀ ਭਗਤ ਸਧਨਾ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਗਈ। ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਇਆ, ਸੇਵਾ ਕੀਤੀ, ਪਰ ਅਸਲ ਦੇ ਵਿੱਚ ਉਸ ਇਸਤਰੀ ਦੇ ਮਨ ਦੇ ਵਿੱਚ ਮੰਦ ਵਾਸ਼ਨਾ ਸੀ। ਭਗਤ ਜੀ ਨੂੰ ਮੰਦ ਵਾਸ਼ਨਾ ਪੂਰੀ ਕਰਨ ਵਾਸਤੇ ਆਖਿਆ। ਭਗਤ ਜੀ ਆਖਣ ਲੱਗੇ ਕਿ ਮੈਂ ਅੱਗੇ ਹੀ ਪਹਿਲਾਂ ਬਹੁਤ ਪਾਪਾਂ ਭਰੀ ਜ਼ਿੰਦਗੀ ਬਤੀਤ ਕੀਤੀ ਮੈਂ ਹੋਰ ਇੱਕ ਪਾਪ ਕਰਕੇ ਵੱਡੇ ਵੱਡੇ ਪਾਪਾਂ ਦਾ ਭਾਗੀ ਨਹੀਂ ਬਣਨਾ ਚਾਹੁੰਦਾ। ਕਹਿੰਦੇ ਉਸ ਇਸਤਰੀ ਨੇ ਕੀ ਕੀਤਾ ਕਿ ਆਪਣੇ ਪਤੀ ਦਾ ਸਿਰ ਵੱਢ ਕੇ ਇਹਨਾਂ ਦੇ ਕੋਲ ਲੈ ਆਈ, ਆਖਣ ਲੱਗੀ ਕਿ ਇਹ ਤੁਸੀਂ ਮੇਰੇ ਪਤੀ ਤੋਂ ਹੀ ਡਰਦੇ ਸੀ ਨਾ, ਇਹਨਾਂ ਨੂੰ ਦੇਖੋ ਮੈਂ ਕਤਲ ਕਰ ਦਿੱਤਾ ਹੈ। ਪਰ ਸਾਧ ਸੰਗਤ ਜੀ, ਭਗਤ ਸਾਧਨਾ ਦੀ ਜਿਹੜੇ ਸਨ, ਆਪਣੀ ਦ੍ਰਿੜਤਾ ਦੇ ਵਿੱਚ ਪੱਕੇ ਸਨ, ਉਸ ਇਸਤਰੀ ਨੇ ਫਿਰ ਉਲਟਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਲੋਗੋ, ਇਸ ਨਕਲੀ ਸੰਤ ਨੇ, ਨਕਲੀ ਭਗਤ ਨੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਹੈ, ਇਹ ਮੇਰੇ ਨਾਲ ਮੰਦ ਵਾਸ਼ਨਾ ਪੂਰੀ ਕਰਨੀ ਚਾਹੁੰਦਾ ਹੈ। ਪਕੜੇ ਗਏ ਜਿਹੜਾ ਹਾਕਮ ਸੀ, ਉਸ ਨੇ ਸਾਧ ਸੰਗਤ ਜੀ ਬਹੁਤ ਕਰੜੀਆਂ ਸਜ਼ਾਵਾਂ ਦੇਣ ਵਾਸਤੇ ਤਿਆਰੀ ਕੀਤੀ। ਕੰਧਾਂ ਆਦਿਕ ਦੇ ਵਿੱਚ ਚਿੜਨ ਵਾਸਤੇ ਜਦ ਤਿਆਰੀ ਕਰਦੇ ਹਨ, ਉਸ ਵਕਤ ਸਾਰੀਆਂ ਆਸਾਂ ਛੱਡ ਕੇ ਭਗਤ ਸਾਧਨਾ ਜੀ ਨੇ ਸਾਧ ਸੰਗਤ ਜੀ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਏ, ਉਸ ਦੀ ਆਸ ਪਕੜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਜੀ ਦਾ ਸ਼ਬਦ ਹੈ, ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾ ਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਕਿਉਂਕਿ ਸਾਧ ਸੰਗਤ ਜੀ, ਭੁੱਲ ਕੇ ਵੀ ਕਿਸੇ ਸਾਧੂ ਮਹਾਤਮਾ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਕਹਿੰਦੇ ਕਈ ਵਾਰੀ ਉਹ ਪਰਮਾਤਮਾ ਆਪਣੇ ਭੇਖ ਦੀ ਵੀ ਲਾਜ ਰੱਖ ਲੈਂਦਾ ਹੈ। ਜਿਨ੍ਹਾਂ ਸਾਧੂ ਮਹਾਤਮਾ ਨੇ ਭਾਵੇਂ ਅੰਦਰੋਂ ਅਜੇ ਜੁੜੇ ਹੋਏ ਨਹੀਂ ਹੁੰਦੇ, ਬਾਹਰੋਂ ਸਾਧੂ ਮਹਾਤਮਾ ਵਾਲਾ ਉਹਨਾਂ ਨੇ ਭੇਖ ਬਣਾਇਆ ਹੁੰਦਾ ਹੈ, ਪਰ ਕਈ ਵਾਰੀ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਆਪਣੇ ਭੇਖ ਦੀ ਵੀ ਲਾਜ ਰੱਖ ਲੈਂਦਾ ਹੈ, ਭੇਖੀਆਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਭਗਤ ਜੀ ਨੇ ਇੱਕ ਉਦਾਹਰਣ ਪਰਮਾਤਮਾ ਦੇ ਸਾਹਮਣੇ ਰੱਖੀ ਕਿ ਜਿਸ ਤਰ੍ਹਾਂ ਇੱਕ ਵਾਸ਼ਨਾ ਭਰੇ ਵਿਅਕਤੀ ਨੇ ਵਿਸ਼ਨੂੰ ਜੀ ਦਾ ਰੂਪ ਧਾਰਨ ਕੀਤਾ ਸੀ ਅਤੇ ਰਾਜੇ ਦੀ ਲੜਕੀ ਦੇ ਨਾਲ ਸ਼ਾਦੀ ਕਰਵਾਈ, ਪਰ ਜਦ ਜੰਗ ਯੁੱਧ ਦਾ ਸਮਾਂ ਆਇਆ ਉਦੋਂ ਫਿਰ ਵਿਸ਼ਨੂੰ ਵਾਲੀ ਸ਼ਕਤੀ ਉਸ ਦੇ ਵਿੱਚ ਹੈ ਨਹੀਂ ਸੀ, ਪਰ ਕਹਿੰਦੇ ਵਿਸ਼ਨੂੰ ਜੀ ਨੇ ਉਹ ਭੇਖੀ ਦੀ ਫਿਰ ਲਾਜ ਜਿਹੜੀ ਸੀ ਨਾ ਰੱਖ ਲਈ, ਆ ਕੇ ਆਪ ਹਾਜ਼ਰ ਹੋਏ। ਕਹਿੰਦੇ ਹੇ ਪਰਿਪੂਰਨ ਪਰਮਾਤਮਾ, ਤੂੰ ਕਈ ਵਾਰੀ ਭੇਖੀਆਂ ਦੀ ਵੀ ਲਾਜ ਰੱਖ ਲੈਂਦਾ ਹੈ, ਇਸ ਕਰਕੇ ਮੈਂ ਵੀ ਤੇਰਾ ਭੇਖ ਧਾਰਨ ਕੀਤਾ ਹੈ, ਕਿਰਪਾ ਕਰ ਮੇਰੀ ਵੀ ਲਾਜ ਰੱਖ। ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾ ਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਤਬਗੁਨ ਕਹਾ ਜਗਦ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਾਸੈ। ਕਹਿੰਦੇ ਸ਼ੇਰ ਦੀ ਸ਼ਰਨ ਦੇ ਵਿੱਚ ਪੈ ਕਰਕੇ ਜੇਕਰ ਗਿੱਦੜਾਂ ਦਾ ਹੀ ਡਰ ਰਹੇ, ਫਿਰ ਸ਼ੇਰ ਦੀ ਸ਼ਰਨ ਦੇ ਵਿੱਚ ਪੈਣ ਦਾ ਕੀ ਲਾਭ ਹੈ, ਫਿਰ ਤਾਂ ਉਸਦੇ ਸਾਰੇ ਡਰ ਮੁੱਕ ਜਾਣੇ ਚਾਹੀਦੇ ਹਨ। ਸਤਿਗੁਰਾਂ ਦੇ ਬਚਨ ਆਉਂਦੇ ਹਨ ਨਾ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਸਾਰੇ ਭੈ ਜਿਹੜੇ ਹਨ ਉਹ ਉਤਰ ਜਾਂਦੇ ਹਨ ਮਨੁੱਖ ਦੇ। ਤਬਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਾਸੈ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੈ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨ ਆਵੈ। ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰ ਮਾਵੋ, ਬੂਡ ਮੂਏ ਨੌਕਾ ਮਿਲੇ ਕਹੁ ਕਾਹੇ ਚੜਾਵੋ। ਕਹਿੰਦੇ ਮਨੁੱਖ ਡੁੱਬ ਰਿਹਾ ਹੋਵੇ, ਉਦੋਂ ਆਖੇ ਵੀ ਮੈਨੂੰ ਕੋਈ ਸਹਾਰਾ ਮਿਲ ਜਾਵੇ, ਕੋਈ ਬੇੜੀ ਮਿਲ ਜਾਵੇ। ਜਦ ਬੰਦਾ ਡੁੱਬ ਹੀ ਜਾਵੇ ਫਿਰ ਕਹਿੰਦੇ ਬੇੜੀ ਨੂੰ ਕੀ ਕਰਨਾ ਹੈ। ਬੂਡ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਵੋ, ਮੈਂ ਨਹੀਂ ਕਛ ਹੋ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਬੜੇ ਬੜੇ ਸੰਤਾਂ ਦਾ, ਬੜੇ ਬੜੇ ਭਗਤਾਂ ਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਆਇਆ ਹੈ, ਜਿਨ੍ਹਾਂ ਨੇ ਭੀੜ ਵੇਲੇ, ਜਿਨ੍ਹਾਂ ਨੇ ਬਿਪਤਾ ਵੇਲੇ, ਜਿਨ੍ਹਾਂ ਨੇ ਔਕੜ ਵੇਲੇ ਉਸ ਪਰਮਾਤਮਾ ਦੀ ਸ਼ਰਨ ਪਕੜੀ, ਉਸ ਦੀ ਸ਼ਰਨ ਦੇ ਵਿੱਚ ਪਏ। ਦੂਸਰੀ ਸ਼ਰਨ ਸਾਧ ਸੰਗਤ ਜੀ ਗੁਰੂ ਦੀ ਹੋਇਆ ਕਰਦੀ ਹੈ, ਜਿਸ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ। ਗੁਰੂ ਘਰ ਦੇ ਇੱਕ ਅਮੋਲਕ ਲਾਲ ਹਨ, ਜਿਨ੍ਹਾਂ ਦਾ ਨਾਮ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ। ਦੋ ਹਸਤੀਆਂ ਹਨ ਸਾਧ ਸੰਗਤ ਜੀ, ਜਿਨ੍ਹਾਂ ਦੀ ਰਚਨਾ, ਜਿਨ੍ਹਾਂ ਦੀ ਬਾਣੀ ਦਾ ਕੀਰਤਨ ਹੋ ਸਕਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਬੈਠ ਕੇ ਜਿਨ੍ਹਾਂ ਦੇ ਸ਼ਬਦ ਪੜ੍ਹੇ ਜਾ ਸਕਦੇ ਹਨ। ਇੱਕ ਹਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਦੂਸਰੇ ਹਨ ਭਾਈ ਸਾਹਿਬ ਭਾਈ ਨੰਦ ਲਾਲ ਜੀ। ਕਹਿੰਦੇ ਇਹਨਾਂ ਦੋ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਜੇਕਰ ਕੋਈ ਪੜ੍ਹ ਲਵੇ, ਜੇਕਰ ਕੋਈ ਸੁਣ ਲਵੇ ਤਾਂ ਉਸ ਦੇ ਅੰਦਰ ਸਿੱਖੀ ਪੈਦਾ ਹੋ ਜਾਂਦੀ ਹੈ, ਉਸਨੂੰ ਪਤਾ ਚੱਲ ਜਾਂਦਾ ਹੈ ਵੀ ਸਿੱਖੀ ਦੇ ਮਾਰਗ 'ਤੇ ਕਿਵੇਂ ਚੱਲੀਦਾ ਹੈ। ਕੱਲ੍ਹ ਹੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਪ੍ਰਕਾਸ਼ ਗੁਰਪੁਰਬ, ਜਿੱਥੇ ਸਾਧ ਸੰਗਤ ਜੀ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਾਇਓ, ਪਟਨਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮਨਾਇਆ ਗਿਆ। ਔਰ ਉੱਥੇ ਪੂਰੇ ਸੰਸਾਰ ਭਰ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਗਏ ਹਨ, ਸਤਿਗੁਰਾਂ ਨੂੰ ਯਾਦ ਕੀਤਾ ਗਿਆ। ਸਤਿਗੁਰਾਂ ਦੇ ਅਨੰਨ ਸ਼ਰਧਾਲੂ ਹਨ ਭਾਈ ਸਾਹਿਬ ਭਾਈ ਨੰਦ ਲਾਲ ਜੀ। ਬੜੀ ਭਾਰੀ ਸਤਿਗੁਰਾਂ ਦੀ ਉਪਮਾ ਕੀਤੀ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਕਾਲ ਪੁਰਖ ਦੀ ਮਦਦ ਪ੍ਰਾਪਤ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਸਰਿਆਂ ਦੀ ਮਦਦ ਕਰਨ ਵਾਲੇ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪਰਿਪੂਰਨ ਪਰਮਾਤਮਾ ਦੇ ਅਨੰਤ ਖਜ਼ਾਨਿਆਂ ਦੇ ਖਜ਼ਾਨਚੀ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦਾ ਪ੍ਰਤੱਖ ਰੂਪ ਦੇ ਵਿੱਚ ਜਲਵਾ ਹੈ, ਪਰਮਾਤਮਾ ਦਾ ਰੂਪ ਹਨ। ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਦੇ ਚੰਗੀ ਤਰ੍ਹਾਂ ਦੇ ਨਾਲ ਜਾਣੂ ਹਨ, ਉਸ ਦੀਆਂ ਰਮਜ਼ਾਂ ਨੂੰ ਸਮਝਣ ਵਾਲੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਹਨ, ਪਾਤਸ਼ਾਹ ਦੇ ਪਾਤਸ਼ਾਹ ਹਨ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਜਾ ਕਾਹ ਗੁਰੂ ਗੋਬਿੰਦ ਸਿੰਘ। ਫਿਰ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਦੀ ਨਿਮਰਤਾ ਦੇਖੋ, ਆਪਾਂ ਦੇਖਦੇ ਹਾਂ ਸਮਾਜ ਅੰਦਰ ਜਣਾ ਖਣਾ ਵਿਅਕਤੀ ਕਹਿ ਦਿੰਦਾ ਹੈ ਕਿ ਮੈਂ ਗੁਰੂ ਘਰ ਦਾ ਕੂਕਰ ਹਾਂ ਜੀ, ਮੈਂ ਗੁਰੂ ਘਰ ਦਾ ਗੁਲਾਮ ਹਾਂ। ਕਹਿ ਦੇਣਾ ਬੜਾ ਆਸਾਨ ਹੁੰਦਾ ਹੈ, ਪਰ ਗੁਰੂ ਘਰ ਦਾ ਕੂਕਰ ਬਣ ਜਾਣਾ, ਗੁਰੂ ਘਰ ਦਾ ਗੁਲਾਮ ਬਣ ਜਾਣਾ, ਇਹ ਬਹੁਤ ਔਖੀ ਘਾਟੀ ਹੈ, ਸੌਖਾ ਕਰਮ ਨਹੀਂ। ਦੋ ਤਰ੍ਹਾਂ ਦੇ ਕੂਕਰਾਂ ਦਾ ਜ਼ਿਕਰ ਆਇਆ ਹੈ। ਹੋ ਸਕਦਾ ਹੈ ਕਿ ਆਪਾਂ ਜਿਹੜੇ ਕੂਕਰ ਦੀ ਗੱਲ ਕਰਦੇ ਹੋਈਏ ਉਹ ਹੋਣ ਜਿਸ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ। ਹਲਕੇ ਕੁੱਤੇ ਦੀ ਉਦਾਹਰਣ ਦਿੱਤੀ ਗਈ ਹੈ, ਲੋਭੀ ਬੰਦੇ ਦੇ ਨਾਲ ਉਸਦੀ ਤਸ਼ਬੀਹ ਦਿੱਤੀ ਗਈ ਹੈ। ਸਾਧ ਸੰਗਤ ਜੀ ਮੁਆਫ ਕਰਨਾ, ਜ਼ਿਆਦਾ ਗਿਣਤੀ ਸਾਡੀ ਉਹਨਾਂ ਦੇ ਵਿੱਚ ਹੀ ਹੁੰਦੀ ਹੈ। ਗੁਰੂ ਘਰ ਦਾ ਕੋਈ ਵਫ਼ਾਦਾਰ ਕੂਕਰ ਹੋਵੇ, ਸੈਂਕੜਿਆਂ ਦੇ ਵਿੱਚੋਂ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਅੱਧ ਹੁੰਦਾ ਹੈ ਜਿਹੜਾ ਗੁਰੂ ਘਰ ਦੀ ਵਫ਼ਾਦਾਰੀ ਸਮਝਦਾ ਹੈ, ਕੋਈ ਵਿਰਲਾ ਹੁੰਦਾ ਹੈ। ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਦੇਖੋ ਕਹਿੰਦੇ ਕਿੰਨਾ ਵਫ਼ਾਦਾਰ ਹੈ ਕੂਕਰ, ਮਾਲਕ ਦਾ ਦਰ ਨਹੀਂ ਛੱਡਦਾ, ਕਿਸੇ ਦੇ ਲਾਲਚ ਦੇ ਅੱਗੇ ਨਹੀਂ ਫਸਦਾ, ਕਿਸੇ ਦੇ ਡਰ ਦੇ ਅੱਗੇ ਨਹੀਂ ਦੱਬਦਾ। ਦੋ ਤਰ੍ਹਾਂ ਦੇ ਹੀ ਸਾਧਨ ਲੋਕ ਵਰਤਦੇ ਹਨ, ਜਾਂ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ, ਜਾਂ ਡਰ ਦੇ ਕੇ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਦੋ ਤਰ੍ਹਾਂ ਦੀ ਹੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਿਹੜਾ ਗੁਰੂ ਘਰ ਦਾ ਕੂਕਰ ਹੈ ਨਾ ਸਾਧ ਸੰਗਤ ਜੀ, ਨਾ ਕਿਸੇ ਦੇ ਲਾਲਚ ਦੀ ਪਰਵਾਹ ਕਰਦਾ ਹੈ, ਨਾ ਕਿਸੇ ਦੇ ਡਰ ਦੀ ਹੀ ਪਰਵਾਹ ਕਰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਕਹਿੰਦੇ ਜਿਸ ਤਰ੍ਹਾਂ ਗੁਲਾਮਾਂ ਦੇ ਮੱਥੇ ਦੇ ਉੱਪਰ ਦਾਗ ਲੱਗਿਆ ਹੋਇਆ ਹੁੰਦਾ ਹੈ ਨਾ, ਪੁਰਾਤਨ ਸਮਿਆਂ ਦੇ ਵਿੱਚ ਗੁਲਾਮਾਂ ਦੇ ਨਿਸ਼ਾਨੀ ਲਗਾ ਦਿੱਤੀ ਜਾਂਦੀ ਸੀ ਮੱਥੇ ਦੇ ਉੱਪਰ, ਉਹਨਾਂ ਦਾ ਮੱਥਾ ਸਾੜ ਦਿੱਤਾ ਜਾਂਦਾ ਸੀ, ਪਤਾ ਲੱਗ ਸਕੇ ਇਹ ਗੁਲਾਮ ਹੈ। ਕਹਿੰਦੇ ਮੇਰੇ ਮਸਤਕ ਦੇ ਉੱਪਰ ਵੀ ਦਾਗ ਦਗਾਨਾ, ਮੇਰੇ ਮਸਤਕ ਦੇ ਉੱਪਰ ਵੀ ਤੇਰੀ ਬਖਸ਼ਿਸ਼ ਦਾ ਦਾਗ ਪਿਆ ਹੋਇਆ ਹੈ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਫਿਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਜ਼ਿਕਰ ਕਰਦੇ ਹਨ, ਕਮਤਰੀ ਜੇ ਸਗਾਨ ਗੁਰੂ ਗੋਬਿੰਦ ਸਿੰਘ, ਰੇਜਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਕੂਕਰਾਂ ਦੇ ਵਿੱਚ ਪ੍ਰਸ਼ਾਦਿਆਂ ਦੇ ਟੁਕੜੇ ਬਣਾ ਕੇ ਵੰਡ ਰਹੇ ਸਨ, ਝੋਲੀ ਕਰਕੇ ਅੱਗੇ ਖੜ ਗਏ, ਆਖਣ ਲੱਗੇ ਦਾਤਾ ਮੇਰੀ ਝੋਲੀ ਦੇ ਵਿੱਚ ਵੀ ਇੱਕ ਟੁਕੜਾ ਪਾ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਸਾਧ ਸੰਗਤ ਜੀ, ਕਿੰਨੀ ਨਿਮਰਤਾ, ਕਿੰਨੀ ਸ਼ਰਧਾ, ਕਿੰਨਾ ਪਿਆਰ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵਿੱਚ। ਇਹ ਸਾਧ ਸੰਗਤ ਜੀ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੇ ਮੀਰ ਮੁਨਸ਼ੀ ਸਨ। ਔਰੰਗਜ਼ੇਬ ਕਿਸੇ ਕੁਰਾਨ ਦੀ ਆਇਤ ਨੂੰ ਉਸ ਦੇ ਅਰਥ ਕਰਨ ਵਾਸਤੇ ਕੋਸ਼ਿਸ਼ ਕਰ ਰਿਹਾ ਸੀ, ਬੜੇ ਬੜੇ ਵਿਦਵਾਨਾਂ ਨੂੰ ਸੱਦਿਆ ਗਿਆ ਵੀ ਉਸ ਦੇ ਅਰਥ ਕਰੇ, ਪਰ ਸਾਧ ਸੰਗਤ ਜੀ ਕਿਸੇ ਦੇ ਕੋਲੋਂ ਉਸ ਦੇ ਅਰਥ ਨਹੀਂ ਖੁੱਲ੍ਹੇ। ਅਨੁਭਵੀ ਅਰਥ ਜਿਹੜੇ ਹਨ ਉਹ ਅਨੁਭਵੀ ਪੁਰਸ਼ ਹੀ ਖੋਲ੍ਹ ਸਕਦੇ ਹਨ, ਕਿਤਾਬੀ ਗਿਆਨੀ ਅਨੁਭਵੀ ਅਰਥਾਂ ਨੂੰ ਖੋਲ੍ਹ ਨਹੀਂ ਸਕਦੇ, ਭਾਵੇਂ ਜਿੰਨੇ ਮਰਜ਼ੀ ਪੜ੍ਹੇ ਹੋਏ ਹੋਣ। ਸਾਧ ਸੰਗਤ ਜੀ ਬਹਾਦਰ ਸ਼ਾਹ ਨੇ ਆਪਣੇ ਮੀਰ ਮੁਨਸ਼ੀ ਨੰਦ ਲਾਲ ਜੀ ਦੇ ਨਾਲ ਵਿਚਾਰ ਕੀਤੀ, ਭਾਈ ਨੰਦ ਲਾਲ ਜੀ ਨੇ ਉਹਨਾਂ ਅਰਥਾਂ ਨੂੰ ਖੋਲ੍ਹ ਦਿੱਤਾ। ਬਹਾਦਰ ਸ਼ਾਹ ਲੈ ਕਰਕੇ ਔਰੰਗਜ਼ੇਬ ਦੇ ਕੋਲ ਗਿਆ, ਔਰੰਗਜ਼ੇਬ ਆਖਣ ਲੱਗਾ ਇਹ ਤੇਰੇ ਕੀਤੇ ਹੋਏ ਅਰਥ ਨਹੀਂ ਹਨ, ਕਿਉਂਕਿ ਮੈਨੂੰ ਤੇਰਾ ਪਤਾ ਹੈ, ਤੂੰ ਮੇਰਾ ਹੀ ਪੁੱਤਰ ਹੈ, ਤੇਰਾ ਇੰਨਾ ਗਹਿਰਾ ਅਨੁਭਵ ਨਹੀਂ ਹੈ, ਤੂੰ ਇੰਨੇ ਗਹਿਰੇ ਅਨੁਭਵ ਦਾ ਮਾਲਕ ਨਹੀਂ। ਦੇਖ ਕੇ ਆਸ਼ਾ ਸ਼ਿਕਾਰ ਉੱਠਿਆ, ਆਖਣ ਲੱਗਾ ਵੀ ਐਸਾ ਪੁਰਸ਼ ਜਿਹੜਾ ਹੈ ਨਾ ਉਹ ਤਾਂ ਇਸਲਾਮ ਦੇ ਵਿੱਚ ਹੋਣਾ ਚਾਹੀਦਾ ਹੈ। ਐਸਾ ਵਿਦਵਾਨ, ਐਸਾ ਅਨੁਭਵੀ ਪੁਰਸ਼ ਸਾਰੇ ਆਪਣੇ ਆਪਣੇ ਵੱਲ ਖਿੱਚਦੇ ਹਨ ਜੇਕਰ ਕਿਸੇ ਦੇ ਵਿੱਚ ਕੋਈ ਗੁਣ ਹੋਵੇ। ਸਾਧ ਸੰਗਤ ਜੀ, ਐਸੀ ਗੱਲ ਸੁਣ ਕੇ ਫਿਰ ਭਾਈ ਨੰਦ ਲਾਲ ਜੀ ਕਿਸੇ ਸ਼ਰਧਾਲੂ ਦੀ ਮਾਰਫਤ ਆਖਣ ਲੱਗੇ, ਕਿੱਥੇ ਜਾਵਾਂ ਜਿੱਥੇ ਔਰੰਗਜ਼ੇਬ ਦੀ ਪਹੁੰਚ ਨਾ ਹੋਵੇ। ਦੱਸਿਆ ਗਿਆ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਹੈ ਜਿੱਥੇ ਕਿਸੇ ਦੁਨੀਆਦਾਰ ਰਾਜੇ ਮਹਾਰਾਜੇ ਦੀ ਪਹੁੰਚ ਨਹੀਂ ਹੈ। ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਚਲੇ ਗਏ। ਸੱਚੇ ਪਾਤਸ਼ਾਹ ਜੀ ਨੇ ਜਿੱਥੋਂ ਬਾਹਰੋਂ ਇਹਨਾਂ ਦੀ ਲਾਜ ਰੱਖੀ, ਉੱਥੋਂ ਭਾਈ ਨੰਦ ਲਾਲ ਜੀ ਨੂੰ ਅੰਦਰੋਂ ਵੀ ਨਦਰੀ ਨਦਰ ਨਿਹਾਲ ਕਰ ਦਿੱਤਾ। ਤੀਸਰੀ ਸ਼ਰਨ ਸਾਧ ਸੰਗਤ ਜੀ ਮਹਾਤਮਾ ਜਨਾਂ ਦੀ ਹੋਇਆ ਕਰਦੀ ਹੈ, ਸਾਧੂ ਜਨਾਂ ਦੀ ਹੋਇਆ ਕਰਦੀ ਹੈ, ਸੰਤਾਂ ਦੀ ਹੋਇਆ ਕਰਦੀ ਹੈ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਾਧ ਸੰਗਤ ਜੀ ਧੰਨ ਬਾਬਾ ਬੀਰ ਸਿੰਘ ਜੀ ਨਰੰਗਾਬਾਦੀ ਇੱਕ ਸੰਤ ਸਨ, ਸੰਤ ਸਿਪਾਹੀ ਸਨ, ਮਹਾਂਪੁਰਸ਼ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਕੁਝ ਵਿਅਕਤੀ ਜਦ ਉਹਨਾਂ ਦੀ ਸ਼ਰਨ ਦੇ ਵਿੱਚ ਪਏ, ਜਾ ਕੇ ਕਿਹਾ ਗਿਆ ਕਿ ਤੁਸੀਂ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ। ਸਾਧ ਸੰਗਤ ਜੀ, ਭਾਵੇਂ ਜੰਗ ਕਰਨਾ ਪੈ ਗਿਆ, ਭਾਵੇਂ ਬਹੁਤ ਸਾਰੀ ਮੁਸ਼ਕਲ ਦੇ ਵਿੱਚ ਫਸਣਾ ਪੈ ਗਿਆ, ਇੱਥੋਂ ਤੱਕ ਕਿ ਬਾਬਾ ਜੀ ਨੇ ਆਏ ਹੋਏ ਸਿੱਖ ਭਰਾਵਾਂ ਦੇ ਨਾਲ ਜੰਗ ਵੀ ਨਹੀਂ ਕੀਤਾ। ਆਖਣ ਲੱਗੇ ਇਹ ਕੋਈ ਜੰਗ ਕਰਨ ਵਾਲੀ ਥਾਂ ਨਹੀਂ ਹੈ, ਜਿਨ੍ਹਾਂ ਨੇ ਜੰਗ ਕਰਨਾ ਹੈ ਡੇਰੇ ਦੇ ਵਿੱਚੋਂ ਬਾਹਰ ਚਲੇ ਜਾਓ। ਪਰ ਜਿਹੜੇ ਸ਼ਰਨ ਦੇ ਵਿੱਚ ਆਏ ਸਨ ਉਹਨਾਂ ਨੂੰ ਸਾਧ ਸੰਗਤ ਜੀ ਦੁਸ਼ਮਣ ਦੇ ਹਵਾਲੇ ਨਹੀਂ ਕੀਤਾ, ਉਹਨਾਂ ਦੇ ਸ਼ਰਨ ਪਿਆ ਹੋਇਆਂ ਦੀ ਲਾਜ ਰੱਖੀ ਹੈ। ਇਸੇ ਪ੍ਰਕਾਰ ਸੰਤ ਸਨ ਭਾਈ ਤਾਰਾ ਸਿੰਘ ਜੀ ਵਾਂ ਵਾਲੇ ਮਹਾਂਪੁਰਸ਼, ਨਸ਼ਹਿਰੇ ਦਾ ਹਾਕਮ ਸਾਹਿਬ ਰਾਏ ਜ਼ੁਲਮ ਕਰ ਰਿਹਾ ਸੀ, ਲੋਕਾਂ ਦੇ ਖੇਤਾਂ ਦੇ ਵਿੱਚ ਆਪਣੀਆਂ ਘੋੜੀਆਂ ਚਰਵਾ ਰਿਹਾ ਸੀ। ਜਿਸ ਵਕਤ ਸਿੱਖਾਂ ਨੇ ਕਿਹਾ ਕਿ ਤੂੰ ਆਪਣੀਆਂ ਘੋੜੀਆਂ ਨੂੰ ਬੰਨ, ਉਸ ਨੇ ਕਿਹਾ ਕਿ ਸਿੱਖਾਂ ਦੇ ਕੇਸਾਂ ਦੇ ਰੱਸੇ ਬਣਾ ਕੇ ਬੰਨਾਂਗਾ। ਸੂਰਮਿਆਂ ਨੇ ਉਹਨਾਂ ਘੋੜੀਆਂ ਨੂੰ ਮਹਾਰਾਜਾ ਆਲਾ ਸਿੰਘ ਦੇ ਕੋਲ ਵੇਚ ਦਿੱਤਾ, ਮਾਇਆ ਜਿਹੜੀ ਸੀ ਲੰਗਰਾਂ ਦੇ ਵਿੱਚ ਪਾ ਦਿੱਤੀ ਅਤੇ ਆਪ ਜਿਹੜੇ ਸਿੰਘ ਸਨ ਭਾਈ ਤਾਰਾ ਸਿੰਘ ਵਾਂ ਦੇ ਕੋਲ ਚਲੇ ਗਏ। ਸਾਹਿਬ ਰਾਏ ਆਇਆ, ਆ ਕੇ ਆਖਣ ਲੱਗਾ ਸਾਡੇ ਜਿਹੜੇ ਚੋਰ ਹਨ ਨਾ ਤਾਰਾ ਸਿੰਘ ਆ, ਉਹ ਸਾਡੇ ਹਵਾਲੇ ਕਰ। ਭਾਈ ਤਾਰਾ ਸਿੰਘ ਵਾਂ ਵਾਲੇ ਆਖਣ ਲੱਗੇ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਚੋਰ ਨਹੀਂ, ਇੱਥੇ ਸਾਰੇ ਗੁਰਮੁਖ ਹੀ ਹਨ, ਸੰਗਤ ਦੇ ਵਿੱਚ ਮਿਲ ਕੇ ਸਾਰੇ ਸੰਗਤ ਰੂਪ ਹੀ ਹੋ ਜਾਂਦੇ ਹਨ, ਇੱਥੇ ਕਿਸੇ ਦੇ ਨਾਲ ਕਿਸੇ ਦਾ ਕੋਈ ਵਿਤਕਰਾ ਨਹੀਂ ਰੱਖਿਆ ਜਾਂਦਾ। ਸਾਧ ਸੰਗਤ ਜੀ ਆਪਣੇ ਨਾਲ ਦੇ ਸਾਥੀ 21 ਸਿੰਘਾਂ ਦੇ ਨਾਲ ਬਾਈਵੇਂ ਆਪ ਸਨ, 2200 ਜਿਹੜੀ ਦੁਸ਼ਮਣ ਦੀ ਸੈਨਾ ਆਈ ਸੀ ਨਾ ਉਹਨਾਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਤਾਂ ਪ੍ਰਾਪਤ ਕਰ ਲਈ, ਪਰ ਜਿਹੜੇ ਸਿੰਘ ਆਏ ਸਨ ਨਾ ਇਹਨਾਂ ਦਾ ਆਸਰਾ ਤੱਕ ਕੇ ਸ਼ਰਨ ਦੇ ਵਿੱਚ ਆਏ ਸਨ ਉਹਨਾਂ ਨੂੰ ਸਾਹਿਬ ਰਾਏ ਦੇ ਹਵਾਲੇ ਨਹੀਂ ਕੀਤਾ। ਤਿੰਨ ਤਰ੍ਹਾਂ ਦੀ ਸ਼ਰਨ ਹੁੰਦੀ ਹੈ, ਪਰਮਾਤਮਾ ਦੀ ਸ਼ਰਨ, ਗੁਰੂ ਦੀ ਸ਼ਰਨ ਅਤੇ ਸੰਤ ਦੀ ਸ਼ਰਨ। ਬਾਹਰੋਂ ਵੀ ਆਸਰਾ ਦਿੰਦੇ ਹਨ ਅਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੋਂ ਡਰਦੇ ਹੋਏ ਵੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਨਾ ਉਹਨਾਂ ਦੁਸ਼ਮਣਾਂ ਤੋਂ ਵੀ ਬਚਾਉਂਦੇ ਹਨ, ਉਹਨਾਂ ਦੁਸ਼ਮਣਾਂ ਦੇ ਵੀ ਫਿਰ ਹਵਾਲੇ ਨਹੀਂ ਕਰਦੇ। ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ ਨਾਉ ਮੈਂ ਜੋ ਆਗ ਲੱਗੇ ਕੈਸੇ ਕੈ ਬੁਝਾਈਐ ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ ਚੋਰਨ ਕੇ ਤਰਾਸ ਤੇ ਜਾਏ ਗਹਿ ਸ਼ਰਨ ਨਰਿੰਦ ਮਾਰੇ ਜੋ ਮਹੀਪਤ ਜੀਉ ਕੈਸੇ ਕੈ ਬਚਾਈਐ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ ਤਹਾਂ ਜੋ ਮਾਇਆ ਵਿਆਪੈ ਕਹੋ ਕਤ ਠਹਿਰਾਈਐ ਕਹਿੰਦੇ ਜਿਹੜੇ ਬੰਦੇ ਨੂੰ ਗੁਰਦੁਆਰੇ ਆ ਕੇ ਸ਼ਾਂਤੀ ਨਹੀਂ ਨਾ ਆਈ ਉਸਨੂੰ ਕਿਤੇ ਵੀ ਨਹੀਂ ਆਉਣ ਲੱਗੀ ਜੇਕਰ ਇੱਥੇ ਮਾਇਆ ਵਿਆਪ ਗਈ ਨਾ ਫਿਰ ਕਹਿੰਦੇ ਹੋਰ ਕਿੱਥੇ ਜਾਵੇਗਾ ਗੁਰੂ ਘਰ ਆਉਣ ਦੇ ਕੁਝ ਨਿਯਮ ਹੁੰਦੇ ਹਨ ਉਹਨਾਂ ਨਿਯਮਾਂ ਦੀ ਪਾਲਣਾ ਕਰੇ ਸਾਧ ਸੰਗਤ ਜੀ ਸਾਬਤ ਸੂਰਤ ਹੋ ਜਾਣਾ ਅੰਮ੍ਰਿਤ ਛਕ ਲੈਣਾ ਨਾਮ ਬਾਣੀ ਦੇ ਅਭਿਆਸੀ ਬਣ ਜਾਣਾ ਅਸਲ ਦੇ ਵਿੱਚ ਇਹ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਹੁੰਦਾ ਹੈ ਜਿਹੜੇ ਇਸ ਤਰੀਕੇ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਸਤਿਗੁਰ ਫਿਰ ਉਹਨਾਂ ਨੂੰ ਨਦਰੀ ਨਦਰ ਨਿਹਾਲ ਕਰਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਨੂੰ ਲੜੀਵਾਰ ਇਹ ਸਮਝਾ ਰਹੇ ਹਨ ਆਓ ਪਿਆਰ ਸ਼ਰਧਾ ਸਤਿਕਾਰ ਦੇ ਸਹਿਤ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ
ਹੇ ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਗਿਆਸੂ ਰੂਪ ਹੋ ਕੇ ਸਾਨੂੰ ਸਮਝਾ ਰਹੇ ਹਨ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਜੀ
ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ
ਮੇਰੇ ਉੱਪਰ ਕਿਰਪਾ ਕਰੋ ਆਤਮਕ ਸੁਖ ਦੀ ਪ੍ਰਾਪਤੀ ਹੋ ਜਾਵੇ ਜਿਹੜਾ ਸਦਾ ਵਾਸਤੇ ਕਾਇਮ ਰਹਿਣ ਵਾਲਾ ਹੈ ਤੁਹਾਡੇ ਨਾਮ ਦੀ ਦਾਤ ਹਿਰਦੇ ਦੇ ਵਿੱਚ ਟਿਕ ਜਾਵੇ ਆਤਮਕ ਸੋਭਾ ਦੀ ਪ੍ਰਾਪਤੀ ਹੋ ਜਾਵੇ ਅਤੇ ਹਰ ਪ੍ਰਕਾਰ ਦੀ ਚਿੰਤਾ ਜਿਹੜੀ ਹੈ ਸਾਡੀ ਤੁਸੀਂ ਲਾ ਦਿਓ ਦੂਰ ਕਰ ਦਿਓ ਜੀ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ
ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ
ਹੋਰ ਕਿਸੇ ਪ੍ਰਕਾਰ ਦੀ ਸਾਨੂੰ ਕੋਈ ਠਾਹਰ ਨਹੀਂ ਹੈ ਕੋਈ ਦੁਨਿਆਵੀ ਠਾਹਰ ਅਸੀਂ ਪਕੜੀ ਹੋਈ ਨਹੀਂ ਹੈ ਸਤਿਗੁਰਾਂ ਨੇ ਫਰਮਾਇਆ ਹੈ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸਕੈ ਦੀਐ ਰਹਿ ਅਗਾਏ ਬੌਰ ਨ ਤ੍ਰਿਸ਼ਨਾ ਲਾਗੈ ਆਏ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ ਫਿਰ ਸਤਿਗੁਰਾਂ ਨੇ ਫਰਮਾਇਆ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੇ ਵਿਸਾਰਾ ਕਹਿੰਦੇ ਦੁਨਿਆਵੀ ਦਾਤੇ ਜਿਹੜੇ ਹਨ ਨਾ ਦੁਨਿਆਵੀ ਮਨੁੱਖ ਉਹ ਤਾਂ ਮਰ ਵੀ ਸਕਦੇ ਹਨ ਇੱਕ ਦੁਨਿਆਵੀ ਦਾਤਾ ਮਰ ਜਾਵੇਗਾ ਫਿਰ ਹੋਰ ਲੱਭੇਗਾ ਉਹ ਵੀ ਮਰ ਜਾਵੇਗਾ ਫਿਰ ਤੀਸਰਾ ਲੱਭੇਗਾ ਪਰ ਕਹਿੰਦੇ ਦੈਨ ਹਾਰ ਸਦ ਜੀਵਨ ਹਾਰਾ ਐਸੇ ਦਾਤੇ ਦੀ ਸ਼ਰਨ ਦੇ ਵਿੱਚ ਪੈ ਜਿਹੜਾ ਸਦਾ ਵਾਸਤੇ ਹੀ ਜੀਵਦਾ ਰਹਿੰਦਾ ਹੈ ਜਿਹੜਾ ਕਦੇ ਮਰਦਾ ਨਹੀਂ ਮਨ ਮੂਰਖ ਕਿਉਂ ਤਾਹੇ ਵਿਸਾਰਾ ਐ ਮੂਰਖ ਮਨਾ ਕਿਉਂ ਐਸੇ ਦਾਤੇ ਨੂੰ ਤੂੰ ਭੁਲਾਉਂਦਾ ਹੈ ਕਹਿੰਦੇ ਹੋਰ ਸਾਰੀ ਠਾਹਰ ਸਾਰੀ ਓਟ ਸਾਰੇ ਆਸਰੇ ਤਿਆਗ ਕੇ ਹਾਰ ਪਰਿਓ ਤਾਉ ਦੁਆਰੀ ਹੇ ਸਤਿਗੁਰੂ ਤੇਰੇ ਦਰ ਦੇ ਉੱਪਰੀ ਅਸੀਂ ਹਾਰ ਕੇ ਪੈ ਗਏ ਹਾਂ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀਓ ਹੈ ਢਾਰ। ਹੁਣ ਤੁਹਾਡੀ ਹੀ ਸ਼ਰਨ ਦੇ ਵਿੱਚ ਅਸੀਂ ਪੈ ਗਏ ਹਾਂ।
ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹੋ ਉਬਾਰੀ।
ਕਹਿੰਦੇ ਹੇ ਪ੍ਰਭੂ ਸਾਡੇ ਉੱਪਰ ਤੂੰ ਐਸੀ ਰਹਿਮਤ ਕਰ ਸਾਡੇ ਕਰਮਾਂ ਦਾ ਲੇਖਾ ਜੋਖਾ ਨਾ ਦੇਖ। ਸਾਧ ਸੰਗਤ ਜੀ ਸੁਭਾਵਕ ਮਨੁੱਖ ਜਿੰਨੇ ਮਾੜੇ ਕਰਮ ਕਰਦਾ ਹੈ ਓਨੇ ਚੰਗੇ ਕਰਮ ਨਹੀਂ ਕਰਦਾ। ਹਰ ਇੱਕ ਮਨੁੱਖ ਦੇ ਕੋਲੋਂ ਜਿੰਨੇ ਮਾੜੇ ਕਰਮ ਹੁੰਦੇ ਹਨ ਓਨੇ ਚੰਗੇ ਨਹੀਂ ਹੁੰਦੇ। ਜੇ ਲੇਖੇ ਜੋਖੇ ਦੀ ਗੱਲ ਹੋਵੇ ਇੱਕ ਵੀ ਨਾ ਬਖਸ਼ਿਆ ਜਾਵੇ ਜੇ ਪਰਮਾਤਮਾ ਲੇਖਾ ਕਰੇ ਤਾਂ। ਠਾਕੁਰ ਲੇਖਾ ਜੋ ਕਰੋ ਤਿਲਮ ਨਾ ਪਜਾਵੋ ਨਾਥ ਔਗਣ ਹਮਰੇ ਬਖਸ਼ੀਏ ਮਾਥੇ ਧਰੀਏ ਹਾਥ। ਕਹਿੰਦੇ ਬੇਨਤੀ ਕਰਨ ਦਾ ਢੰਗ ਹੈ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰੋ ਚੰਗੇ ਕਰਮ ਕਰੋ ਪਰ ਨਾਲ ਇਹ ਅਰਦਾਸ ਕਰੋ ਲੇਖੇ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵੱਡੇ ਵੱਡੇ ਸਤਸੰਗੀਆਂ ਨੂੰ ਵੱਡੇ ਵੱਡੇ ਅਭਿਆਸੀਆਂ ਨੂੰ ਇਸੇ ਤਰ੍ਹਾਂ ਹੀ ਅਰਦਾਸ ਕਰਨੀ ਪੈਂਦੀ ਹੈ। ਸੰਪਰਦਾਇ ਮਹਾਂਪੁਰਸ਼ਾਂ ਨੇ ਇੱਕ ਗਾਥਾ ਦਾ ਜ਼ਿਕਰ ਕੀਤਾ ਹੈ। ਕਹਿੰਦੇ ਦੋ ਮਹਾਤਮਾ ਭਗਤੀ ਕਰ ਰਹੇ ਸਨ। ਬੜਾ ਲੰਬਾ ਸਮਾਂ ਭਗਤੀ ਕਰਦੇ ਰਹੇ ਬਹੁਤ ਲੰਬਾ ਸਮਾਂ ਬਤੀਤ ਹੋ ਗਿਆ। ਇੱਕ ਆਖਣ ਲੱਗਾ ਹੇ ਪ੍ਰਭੂ ਮੈਂ 12 ਸਾਲ ਭਗਤੀ ਕੀਤੀ ਹੈ ਤੂੰ ਮੇਰੀ ਭਗਤੀ ਦਾ ਫਲ ਦੇ ਮੇਰੇ ਨਾਲ ਤੂੰ ਅਦਲ ਕਰ। ਕਹਿੰਦੇ ਜਿਹੜਾ ਦੂਸਰਾ ਮਹਾਤਮਾ ਸੀ ਉਹ ਆਖਣ ਲੱਗਾ ਬੜੀ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਹੇ ਪ੍ਰਭੂ ਮੈਂ 12 ਸਾਲ ਤੇਰੀ ਮਿਹਰ ਦੇ ਨਾਲ ਭਗਤੀ ਕੀਤੀ ਹੈ ਤੂੰ ਮੇਰੇ ਕੋਲੋਂ ਕਰਵਾਈ। ਉਦਮ ਮਤ ਪ੍ਰਭਯੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਤੂੰ ਤੰਦਰੁਸਤੀ ਨਾ ਦੇਂਦੋ ਕਿੱਥੇ ਅੰਮ੍ਰਿਤ ਵੇਲੇ ਉੱਠਿਆ ਜਾਣਾ ਸੀ ਤੂੰ ਤੰਦਰੁਸਤੀ ਨਾ ਦੇਂਦੋ ਕਿੱਥੇ ਸੇਵਾ ਹੋਣੀ ਸੀ ਕਿੱਥੇ ਸਿਮਰਨ ਹੋਣਾ ਸੀ ਤੂੰ ਮਿਹਰ ਕੀਤੀ ਪਰ ਫਿਰ ਵੀ ਮੇਰੇ ਕੋਲੋਂ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹਨ ਬਹੁਤ ਸਾਰੇ ਮੇਰੇ ਵਿੱਚ ਔਗਣ ਹਨ ਤੂੰ ਮਿਹਰ ਕਰ ਮੇਰੇ ਉੱਪਰ ਫਜ਼ਲ ਕਰ। ਦੋ ਸ਼ਬਦ ਹਨ ਸਾਧ ਸੰਗਤ ਜੀ ਅਦਲ ਅਤੇ ਫਜ਼ਲ। ਕਈ ਵਾਰੀ ਸਤਿਗੁਰੂ ਜਾਂ ਪਰਮੇਸ਼ਰ ਕੋਈ ਵਿਧ ਬਣਾ ਦੇਵੇ ਕਿਸੇ ਨੂੰ ਥੋੜ੍ਹਾ ਬਹੁਤਾ ਸੇਵਾ ਦਾ ਸੁਭਾਗ ਦੇ ਦੇਵੇ ਸੇਵਾ ਸਿਮਰਨ ਦਾ ਮੌਕਾ ਦੇ ਦੇਵੇ ਬੰਦਾ ਆਪਣੇ ਆਪ ਨੂੰ ਬੜਾ ਮਹਾਨ ਸਮਝਣ ਲੱਗ ਪੈਂਦਾ ਹੈ ਦੂਸਰਿਆਂ ਨੂੰ ਕੀੜੇ ਮਕੌੜੇ ਸਮਝਣ ਲੱਗ ਪੈਂਦਾ ਹੈ। ਆਪਸ ਕੋ ਦੀਰਘ ਕਰ ਮਾਨੈ ਔਰਨ ਕੋ ਲਗ ਮਾਤ। ਕਹਿੰਦੇ ਆਪਣੇ ਆਪ ਨੂੰ ਵੱਡੀ ਮਾਤਰਾ ਸਮਝਦਾ ਹੈ ਦੂਸਰਿਆਂ ਨੂੰ ਛੋਟੀ ਮਾਤਰਾ ਸਮਝਦਾ ਹੈ। ਮਾਤਰਾ ਹੁੰਦੀਆਂ ਹਨ ਨਾ ਵੱਡੀ ਮਾਤਰਾ ਦੀ ਕੀਮਤ ਜ਼ਿਆਦਾ ਹੁੰਦੀ ਹੈ ਛੋਟੀ ਦੀ ਘੱਟ ਹੁੰਦੀ ਹੈ। ਰਾਗ ਦੇ ਹਿਸਾਬ ਦੇ ਨਾਲ ਵੀ ਫਰਕ ਪੈ ਜਾਂਦਾ ਹੈ। ਵੱਡੀ ਮਾਤਰਾ ਹੋਵੇ ਫਿਰ ਲਮਕਾ ਜ਼ਿਆਦਾ ਕਰਨਾ ਪੈਂਦਾ ਹੈ ਛੋਟੀ ਹੋਵੇ ਫਿਰ ਲਮਕਾ ਘੱਟ ਕਰਨਾ ਪੈਂਦਾ ਹੈ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਕਹਿੰਦੇ ਇਸ ਤਰ੍ਹਾਂ ਦੇ ਬੰਦੇ ਫਿਰ ਦੋਜਕਾਂ ਨੂੰ ਜਾਂਦੇ ਹਨ। ਹੇ ਪ੍ਰਭੂ ਮੇਰੇ ਉੱਪਰ ਫਜ਼ਲ ਕਰ। ਦੋ ਸ਼ਬਦ ਹਨ ਅਦਲ ਅਤੇ ਫਜ਼ਲ। ਜਿੰਨੀ ਮਰਜ਼ੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਕਰ ਲਵੇ ਜਿੰਨਾ ਮਰਜ਼ੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਭਿਆਸ ਕਰ ਲਵੇ ਆਖਰ ਇਹੀ ਅਰਦਾਸ ਕਰਨੀ ਪੈਂਦੀ ਹੈ ਹੇ ਸਤਿਗੁਰ ਸਾਡੇ ਉੱਪਰ ਫਜ਼ਲ ਕਰੋ ਸਾਡੇ ਉੱਪਰ ਮਿਹਰ ਕਰੋ। ਬੜੀਆਂ ਕਮੀਆਂ ਰਹਿ ਜਾਂਦੀਆਂ ਹਨ ਬਹੁਤ ਘਾਟਾਂ ਰਹਿ ਜਾਂਦੀਆਂ ਹਨ। ਲੇਖਾ ਛੋੜ ਅਲੇਖਾ ਛੂਟੈ। ਕਹਿੰਦੇ ਲੇਖੇ ਵਿੱਚ ਨਾ ਪਿਆਜੇ ਲੇਖੇ ਵਿੱਚ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਮਿਹਰ ਦੇ ਘਰ ਦੇ ਵਿੱਚ ਆਓ। ਜਿਹੜਾ ਕਹਿ ਰਿਹਾ ਸੀ ਨਾ ਫਜ਼ਲ ਕਰ, ਉਸਨੂੰ ਪਰਮਾਤਮਾ ਨੇ ਕਿਹਾ ਨਿਹਾਲ ਨਿਹਾਲ ਨਿਹਾਲ। ਜਿਹੜਾ ਕਹਿੰਦਾ ਸੀ ਨਾ ਮੇਰੇ ਨਾਲ ਅਦਲ ਕਰੋ, ਆਖਣ ਲੱਗੇ ਪੱਥਰ ਵੀ ਇੱਕ ਜੋਨੀ ਹੈ, ਤੂੰ 12 ਸਾਲ ਪੱਥਰ 'ਤੇ ਬੈਠਾ ਰਿਹਾ ਹੈ, ਹੁਣ 12 ਸਾਲ ਇਸ ਪੱਥਰ ਨੂੰ ਆਪਣੇ ਸਿਰ ਦੇ ਉੱਪਰ ਬਿਠਾਲ। ਅਦਲ ਤਾਂ ਇਹ ਬਣਦਾ ਹੈ, ਹਿਸਾਬ ਕਿਤਾਬ ਤਾਂ ਇਹ ਬਣਦਾ ਹੈ। ਲੇਖੇ ਜੋਖੇ ਦੇ ਨਾਲ ਸਾਧ ਸੰਗਤ ਜੀ ਪਾਰ ਉਤਾਰਾ ਨਹੀਂ, ਮੇਰਾ ਦੇ ਨਾਲ ਹੀ ਪਾਰ ਉਤਾਰਾ ਹੁੰਦਾ ਹੈ। ਹਮ ਨਿਰਗੁਣ ਲਿਹੋ ਉਬਾਰੇ, ਸਾਨੂੰ ਨਿਰਗੁਣ ਹਾਰਿਆਂ ਨੂੰ ਮੋਹ ਮਾਇਆ ਦੇ ਸਾਗਰ ਦੇ ਵਿੱਚੋਂ ਆਪ ਹੀ ਰਹਿਮਤ ਕਰਕੇ ਬਚਾ ਲਓ ਜੀ।
ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ।
ਸਦਾ ਹੀ ਤੁਸੀਂ ਬਖਸ਼ਿਸ਼ਾਂ ਕਰਨ ਵਾਲੇ ਹੋ, ਸਦਾ ਹੀ ਤੁਸੀਂ ਮਿਹਰਾਂ ਕਰਨ ਵਾਲੇ ਹੋ। ਜਿਹੜੇ ਜਿਹੜੇ ਵੀ ਤੁਹਾਡੀ ਸ਼ਰਨ ਦੇ ਵਿੱਚ ਪੈਂਦੇ ਹਨ, ਤੁਸੀਂ ਉਹਨਾਂ ਨੂੰ ਆਧਾਰ ਦੇਣ ਵਾਲੇ ਹੋ, ਆਸਰਾ ਦੇਣ ਵਾਲੇ ਹੋ ਜੀ।
ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ।
ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਅਸੀਂ ਸੰਤਾਂ ਦੇ ਪਿੱਛੇ ਪਏ ਹਾਂ, ਗੁਰਮੁਖਾਂ ਦੇ, ਨਾਮ ਜਪਣ ਵਾਲਿਆਂ ਦੇ, ਸੇਵਾ ਸਿਮਰਨ ਕਰਨ ਵਾਲਿਆਂ ਦੇ, ਉਹਨਾਂ ਦੇ ਅੱਗੇ ਵੀ ਆਪਣੀ ਸਮਰਪਣ ਭਾਵਨਾ ਬਣਾਈ ਹੈ। ਇੱਕ ਗੁਰੂ ਦੇ ਅੱਗੇ ਬਣਾਉਣੀ ਹੈ, ਇੱਕ ਨਾਮ ਜਪਣ ਵਾਲਿਆਂ ਦੇ ਅੱਗੇ ਬਣਾਉਣੀ ਹੈ। ਸੰਤ ਪਾਛੈ ਪਰਿਓ, ਰਾਖ ਲਿਓ ਇਹ ਵਾਰੀ, ਕਿਰਪਾ ਕਰੋ, ਰਹਿਮਤ ਕਰੋ, ਇਹ ਵਾਰੀ ਜਿਹੜੀ ਹੈ ਨਾ ਐਤਕੀ, ਇਹ ਜੀਵਨ ਦੀ ਜਿਹੜੀ ਤੁਸੀਂ ਦੇਣਾ ਕੀਤੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਬ ਕੀ ਵਾਰ ਬਖਸ਼ ਬੰਦੇ ਕਹੋ, ਬੌਰ ਨਾ ਭਵ ਜਲ ਫੇਰਾ। ਇਸ ਤਰ੍ਹਾਂ ਦੀ ਵਾਰੀ ਜਿਹੜੀ ਐਤਕੀ ਮਿਲੀ ਹੈ ਨਾ ਮਨੁੱਖਾ ਜੀਵਨ ਦੀ, ਰਾਖ ਲਿਓ ਇਹ ਵਾਰੀ, ਕਿਧਰੇ ਇਹ ਵਾਰੀ ਵੀ ਨਿਸਫਲ ਨਾ ਚਲੀ ਜਾਵੇ। ਐਤਕਾਂ ਦੀ ਵਾਰੀ, ਇਹ ਵਾਰੀ ਜਿਹੜੀ ਹੈ ਨਾ ਤੁਸੀਂ ਸਾਨੂੰ ਰੱਖ ਲਓ, ਸਾਨੂੰ ਬਚਾ ਲਓ, ਆਪਣੇ ਚਰਨਾਂ ਦੇ ਨਾਲ ਜੋੜ ਲਓ। ਸਾਡਾ ਜੀਵਨ ਜਿਹੜਾ ਹੈ, ਸਾਧ ਸੰਗਤ ਜੀ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸਫਲਾ ਬਣਾ ਦਿਓ। ਸੋ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਜੀ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੀ ਪ੍ਰੇਰਨਾ ਦਿੰਦੇ ਹਨ। ਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਗੁਰੂ ਦੇ ਬਚਨਾਂ ਨੂੰ ਮੰਨਣਾ ਹੁੰਦਾ ਹੈ। ਬਹੁਤ ਸਾਰੇ ਗੁਣ ਜਿਹੜੇ ਹਨ ਸਤਿਗੁਰਾਂ ਦੇ, ਜੋ ਗੁਰਮਤਿ ਦੇ ਵਿੱਚ ਆਉਂਦੇ ਹਨ, ਜਿਸ ਤਰ੍ਹਾਂ ਸਾਬਤ ਸੂਰਤ ਹੋਣਾ, ਨਸ਼ਿਆਂ ਦਾ ਤਿਆਗ ਕਰਨਾ, ਅੰਮ੍ਰਿਤ ਛਕਣਾ, ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਸੇਵਾ ਕਰਨੀ, ਦਸਵੰਧ ਕੱਢਣਾ, ਔਰ ਸਾਧ ਸੰਗਤ ਜੀ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਜਿਹੜੇ ਹਨ ਨਾ ਉਹ ਸਿਮਰਨ ਅਭਿਆਸ ਕਰਨਾ। ਜਿਹੜੇ ਇਸ ਤਰੀਕੇ ਦੇ ਨਾਲ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ, ਗੁਰੂ ਦਾ ਇਹ ਬਿਰਧ ਹੈ ਸਾਧ ਸੰਗਤ ਜੀ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਆਪਾਂ ਦੇਖਦੇ ਹਾਂ ਬੜੇ ਬੜੇ ਧਾਰਮਿਕ ਲੋਕ ਕਈ ਵਾਰੀ ਇਹ ਸ਼ਿਕਾਇਤ ਕਰਦੇ ਹਨ ਵੀ ਸਾਡਾ ਸਤਿਕਾਰ ਨਹੀਂ ਹੈ ਜੀ। ਸਾਧ ਸੰਗਤ ਜੀ, ਆਪਾਂ ਆਪਣੇ ਅੰਦਰ ਝਾਤ ਮਾਰੀਏ, ਆਪਾਂ ਗੁਰੂ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਕਿ ਚਰਨ ਸ਼ਰਨ ਜਗਤ ਚੱਲ ਜਾਵੇ। ਜਿਸਨੂੰ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਉਣਾ ਆਉਣ ਦੀ ਜਾਚ ਆ ਜਾਂਦੀ ਹੈ, ਸਾਰਾ ਜਗਤ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਆ ਜਾਂਦਾ ਹੈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਂ ਹੀ ਸਕਲ ਸੰਸਾਰ ਹੈ ਧਾਵਹੀ। ਜਿਹੜੇ ਗੁਰੂ ਦੇ ਹੁਕਮ ਨੂੰ ਮੰਨਣ ਦੀ ਜਾਚ ਸਿੱਖ ਲੈਂਦੇ ਹਨ, ਸੰਸਾਰ ਦੇ ਲੋਕ ਉਹਨਾਂ ਦਾ ਹੁਕਮ ਮੰਨਣ ਲੱਗ ਪੈਂਦੇ ਹਨ। ਸਤਿਗੁਰ ਭਾਏ ਪ੍ਰਾਣ ਪੂਜਾ ਕਰੇ ਸਿੱਖ, ਸਕਲ ਨਿਧਾਨ ਅਗਰ ਭਾਗ ਲਿਵ ਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਹੀ। आओ साध संगत जी, सतगुरु पातशाह महाराज जी की शरण दे विच पैण दी जाच सिखीए, गुरु वाले बनीए, सतगुरां दे बचना दे धारनी होइए, तां लोक सुखी पुरलोक सुहेले जड़े हन उह होणगे। सतगुरु पातशाह महाराज जी रहमत करन, समुचे प्रबंधकां दा, समुचियां संगतां दा हार्दिक धन्नवाद। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਉ, ਰਾਖ ਲਿਹੋ ਇਹ ਬਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।